गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी एक अमोलक लिखत विजय सिंह आप जी नूं पढ़ के सरवण करा रहे सी। आओ उस दागला ऐसा सरवण करन दी कोशिश करिए जी। 17वां कांड। बेगम विचारी दे सिर होर बिपता पई, उस दियां उमैदां दा नौ निहाल। पंजाब दा मालक तीन वरे दा नवाब इकलौता बचड़ा अमीनुद्दीन सीतला दे रोग नाल लुस लुच के संसार तों तुरदा होया। विचारी दे भा दी अबदा आ पई, सारा संसार अखां अगे हो गया। पति मोया सी तां राज भाग तां नहीं सी गया, वह इस बच्चे दे बहाने बच गया सी, पर शौक इस लाडले दी मौत नाल तां सब कुछ उड़ गया दिसदा है। पर शील कौर दी नेक सलाह ने बेगम नूं गम विच वी उत्तम सहारा दिता। रात नूं बेगम विजय सिंह दे पास सलाह लैण लई पहुंची। सिंह दा सुंदर चेहरा बेगम दे दिल विच कुछ घर कर गया होया सी। कानू विचारी ने कदी किसे सुडोल सोहणे सिंह दा दर्शन कीता सी। इस पुर जद सिंह होरां नाल गल्लां कीतियां ते सलाह मशवरे पुछे, तद उस दी मिठी आवाज़ ते लुकमन वाली दूरंदेशी दी अकल देख के बेगम दे जी विच बड़ा गुणी ते आदर देण जोग दाना भासण लग पिया। विजय सिंह ने उस नूं समझाया कि दरबारियां नूं मुठ विच लै के ते अगे वांगू नवाबी अपने नाम करवा लवे। दोवें तेरां तेरे प्रबंध नाल खुश हन। इधर सिखां नाल लड़न दी थावें कोई सुलह दा कदम चा लो, प्यार नाल सुख वरत जाएगा। सवेरे ही बेगम ने दरबारियां नूं सद के ऐसी गलबात कीती कि सब नूं मुठ विच लै लिया और हुकूमत आप संभाल ली। मातबर आदमी दिल्ली ते काबल भी भेज दिते। हुण बेगम दे नाम दोहां पासियां तो नवाबी दे परवाने आ गए और मुराद बेगम सारे पंजाब दी राणी बन गई। थोड़े दिनां विच ही बेगम ने अपना तहत जमा लिया और त्रिमत दा डंका बहादुरां दे देश विच वजण लग पिया। पर सिखां नूं मिलण दी सलाह दरबारियां ने ना दित्ती। सिंह हुण किते किते सिर चुकदे, पर फिर भी मोमन खां दी गश्ती फौज उन्हां नूं लुकण पर मजबूर कर देंदी। एक दिन सिंघा ने कहा, बई कोई मोमन खां दा सिर वढ के लियावे। ए अलख तां मुके। भाई मनी सिंह जी दे भतीजे आगड़ सिंह जी ने भेस वटा के लाहौर नूं कूच की तार दाव पा के मोमन खां नूं जद ओ दरिया दे किनारे बैठा सी जा वंगारिया ते आख्या, खां जी कानू लोकां तों बेगुनाहां नूं मरवांदे हो, आओ मर्द बनो, दो दो हथ करिए, देखिए तुसां विच किन्नी को मरदानगी है। मोमन खां घबरा उठिया, तलवार ते ढाल संभाली, चंगा टाकरा कीता, पर बड़े संग्राम मगरों सिंह जी ने मोमन खां दा सिर ला लिया और उस दी घोड़ी ते चढ़ के ऐसा हवा होया कि किते तुरकां दे हाथ ना आया ते सिर जा खालसे दे दीवान विच पहुँचाया। सरकार पंजाब विच हुण कोई होर ऐसा बली सरदार ना सी जो उन्हां दा पिछा उस वांगू डट के करदा, सगों विच विच बेगम दे टावें टावें दरबारी ही सिखां नूं उश्कलां देण लगे कि तुसी फसाद करो और रोला पाओ जो बेगम साड़ी कदर करे। इस दा कारण ए सी के सारे दरबारी बेगम नाल अंदरों अंदर विगड़ रहे सन, क्योंकि बेगम ने राज भाग नूं पा के हुण हैंकड़ वधा लई सी। पंजाब नूं अपने चरणां विच वेख के अबला त्रिमत दी नज़र पाट गई सी। वह चाहुंदी सी कि कोई मेरे हुक्म अगे हुत ना करे, कोई कया ना मोड़े। लखां करोड़ां रुपए बेगम दे हत्थां विच, अवस्था खाने दी ते मौजां दी, मुफ्तखोरे कुशामती चार चौफेरे, फुलाउणियां दे दे लुटण वाले, खाना खराब मुसाइले दुआले सन। शाला मार वर्गे सोहणे बाग सैलां करन नूं, सुंदर जवान सखियां भैड़े पासे लाउण वालियां, खाण पीण पहनण सुख दे सारे साधन कोल, भला जे ऐस वेले मन हंकार ते सब नूं तुच्छ जानण दा कीड़ा सिर विच ना वड़े तां किहड़े वेले वड़े। बेगम सब नाल आकड़ के वरतण लग पई। दरबारियां ते उमरावां दे वसीकार घटावणे शुरू कर दिते, जो करे सो आप, जो हुक्म देवे सो आप। इस पर एक भुल ए हो गई कि बेगम ने भिखारी खां दा मनसब बहुत वधाया ते दिलों उस दी सुंदर शकल पर मस्त हो गई। भावें एक बार शील कौर दे कहे टल गई सी, पर ए अग अंदर धुखदी रही। ਇਸ ਅਮੀਰੀ ਦੇ ਠਾਠ ਵਿੱਚ ਜ਼ਹਿਰ ਦਾ ਬੀਜ ਪੁੰਗਰ ਕੇ ਬ੍ਰਿਛ ਹੋ ਗਿਆ ਔਰ ਫੁੱਲ ਪੈ ਕੇ ਇਹ ਫਲ ਲੱਗਾ ਕਿ ਬੇਗਮ ਨੇ ਇੱਕ ਦਿਨ ਪੂਰਨ ਦੀ ਮਾਤਾ ਵਾਂਗੂ ਅਕਲ ਦੇ ਕੋਟ ਵਜ਼ੀਰ ਨੂੰ ਮਹਿਲਾਂ ਵਿੱਚ ਸੱਦ ਕੇ ਪਲਿਓਂ ਫੜ ਲਿਆ। ਉਸ ਦੇ ਪਤੀ ਦੇ ਲੂਣ ਦੇ ਪੱਲੇ ਨੇਕ ਵਜ਼ੀਰ ਨੇ ਹੱਥ ਜੋੜੇ ਪਰ ਵਿਅਰਥ। ਬੇਗਮ ਨੇ ਹੀਲੇ ਕੀਤੇ, ਵਾਸਤੇ ਪਾਏ, ਹੱਥ ਜੋੜੇ, ਲਾਲਚ ਦਿਖਾਇਆ, ਦਾਬੇ ਧੌਂਸੇ ਦਿੱਤੇ ਪਰ ਵਜ਼ੀਰ ਨੇ ਇੱਕ ਨਾ ਮੰਨੀ। ਹੁਕਮ ਮੋੜਨ ਨੂੰ ਬੇਗਮ ਨੇ ਬੜੀ ਹੱਦ ਤੱਕ ਸਮਝਿਆ। ਉਸੇ ਵੇਲੇ ਗੋਲੀਆਂ ਨੂੰ ਸੱਦ ਕੇ ਵਜ਼ੀਰ ਹਵਾਲੇ ਕੀਤਾ ਗਿਆ ਔਰ ਤੜਾ ਤੜ ਜੁੱਤੀਆਂ ਦੀ ਮਾਰ ਸ਼ੁਰੂ ਹੋ ਗਈ। ਵਿਚਾਰੇ ਦਾ ਜੁੱਤੀਆਂ ਨਾਲ ਸਿਰ ਖੁੱਲ ਗਿਆ, ਪਿੰਡੇ ਦੀ ਖਲ ਉਦੜ ਪਈ ਔਰ ਜਿੰਦ ਸਿਸਕ ਸਿਸਕ ਕੇ ਸੋਹਣੀ ਦੇਹ ਨੂੰ ਛੱਡ ਗਈ। ਇਹ ਕਾਰਾ ਹੋਇਆ ਤਾਂ ਮਹਿਲਾਂ ਵਿੱਚ ਸੀ ਪਰ ਇਸ ਭਿਆਨਕ ਜ਼ੁਲਮ ਦੀ ਖਬਰ ਦਰਬਾਰੀਆਂ ਤੀਕਰ ਪਹੁੰਚ ਗਈ। ਸਾਰੇ ਘਰ ਬੈਠ ਗਏ, ਦਰਬਾਰ ਵਿੱਚ ਆਉਣਾ ਛੱਡ ਦਿੱਤਾ ਔਰ ਅੰਦਰੋਂ ਅੰਦਰ ਸਿੰਘਾਂ ਨੂੰ ਕਹਿ ਦਿੱਤਾ ਕਿ ਮਨ ਭਾਉਂਦੀਆਂ ਮੌਜਾਂ ਕਰੋ, ਕੋਈ ਭੜੂਆ ਰੋਕਣ ਵਾਲਾ ਨਹੀਂ ਹੈ। ਉੱਧਰ ਮਤੇ ਇਹ ਮਤ ਆਏ ਕਿ ਸਾਰਾ ਹਾਲ ਦਿੱਲੀ ਲਿਖ ਕਾਲੀਏ। ਬਾਹਰ ਤਾਂ ਬੇਗਮ ਦਾ ਇਹ ਸ਼ੁਕਰਤ ਨਾਵਾਂ ਘੋਲਿਆ ਅਤੇ ਅੰਦਰ ਉਸਨੂੰ ਸਹਾਰਾ ਦੇਣ ਵਾਲੀ ਸ਼ੀਲ ਕੌਰ ਨਾਲ ਵਿਗੜ ਗਈ। ਉਸਦਾ ਸਬਬ ਇਹ ਹੋਇਆ ਕਿ ਵਿਜੈ ਸਿੰਘ ਸਮਣ ਬੁਰਜ ਦੇ ਸੁੱਖਾਂ ਨੂੰ ਛੱਡ ਕੇ ਆਪਣੇ ਭਰਾਵਾਂ ਵਿੱਚ ਪਹੁੰਚਿਆ ਚਾਹੁੰਦਾ ਸੀ ਅਤੇ ਬੇਗਮ ਨੂੰ ਵਿਜੈ ਸਿੰਘ ਦਾ ਜਾਣਾ ਐਂ ਭਾਸਦਾ ਸੀ ਜਿਕੁਰ ਸ਼ੀਸ਼ੇ ਵਿੱਚੋਂ ਕਿਸੇ ਜੜੀ ਹੋਈ ਸੁੰਦਰ ਮੂਰਤ ਨੂੰ ਕੱਢਣਾ ਹੁੰਦਾ ਹੈ। ਜਿਉਂ ਜਿਉਂ ਸਿੰਘ ਟਬਰ ਤੁਰਨ ਨੂੰ ਤਿਆਰ ਹੋਵੇ ਤਿਉਂ ਤਿਉਂ ਬੇਗਮ ਦੀਆਂ ਮਿਹਰਬਾਨੀਆਂ ਵਧਣ ਲੱਗੀਆਂ। ਰੁਪਇਆ, ਪੈਸਾ, ਹਾਜ਼ਰ, ਬੱਤੀਆਂ ਦੰਦਾਂ ਵਿੱਚੋਂ ਜੋ ਨਿਕਲ ਸੋ ਹਾਜ਼ਰ। ਇੱਥੋਂ ਤੀਕ ਕਿ ਬੇਗਮ ਸਿੰਘ ਜੀ ਦੇ ਚਿਹਰੇ ਤੋਂ ਪਛਾਣੇ ਕਿ ਇਸ ਦੇ ਚਿੱਤ ਵਿੱਚ ਕੀ ਹੈ ਅਤੇ ਉਹ ਝੱਟ ਪੂਰਾ ਕਰ ਦੇਵੇ। ਬੇਗਮ ਦੇ ਦਿਲ ਦੀ ਲਗਨ ਵਿਜੈ ਸਿੰਘ ਹੋਰਾਂ ਵੱਲ ਉਲਟ ਰਹੀ ਸੀ, ਸੋ ਇੱਥੋਂ ਤੀਕ ਵਧੀ ਕਿ ਬੇਗਮ ਨੂੰ ਕਿਸੇ ਦੀ ਸੋਬਤ ਨਾ ਪਾਵੇ। ਜਦ ਸਿੰਘ ਹੋਰਾਂ ਪਾਸ ਬੈਠੇ ਤਾਂ ਜੀ ਲੱਗਾ ਰਹੇ। ਕਈ ਵੇਰ ਅੱਧੀ ਅੱਧੀ ਰਾਤ ਤੱਕ ਬੈਠਿਆਂ ਰਾਜਸੀ ਚਰਚਾ ਹੁੰਦੀਆਂ ਰਹਿੰਦੀਆਂ ਪਰ ਸਵੱਛ ਮਨ ਵਾਲੇ ਸਿੰਘ ਜੀ ਨੂੰ ਕਿਲ੍ਹੇ ਦਾ ਰਹਿਣਾ ਐਂ ਬੁਰਾ ਲੱਗੇ ਜਿਕੁਣ ਕਿਸੇ ਬੁਲਬੁਲ ਨੂੰ ਹੀਰਿਆਂ ਦਾ ਜੜਤ ਪਿੰਜਰਾ। ਜਦ ਸਭ ਹੀਲੇ ਰਹਿ ਚੁੱਕੇ ਤਾਂ ਇੱਕ ਦਿਨ ਮੁਨੇਰੇ ਸਿੰਘ ਹੋਰੀ ਸਣੇ ਚੁਪਕੀ 'ਤੇ ਉੱਠ ਤੁਰੇ। ਜਦ ਬੂਹੇ ਕੋਲ ਪਹੁੰਚੇ ਤਦ ਪਹਿਰੇਦਾਰਾਂ ਨੇ ਰੋਕਿਆ ਕਿ ਆਪ ਨੂੰ ਬਾਹਰ ਜਾਣੇ ਦੀ ਆਗਿਆ ਨਹੀਂ ਔਰ ਝੱਟ ਬੇਗਮ ਨੂੰ ਖਬਰ ਪਹੁੰਚੀ। ਬੇਗਮ ਆਪ ਆ ਕੇ ਮੋੜ ਕੇ ਲੈ ਗਈ, ਵੱਖਰਿਆਂ ਬਿਠਾ ਕੇ ਮਿੰਨਤਾਂ ਨਾਲ ਸਮਝਾਇਆ। ਹੁਣ ਸਿੰਘ ਜੀ ਦੁੱਥੜ ਫਸੇ, ਸਭ ਦੇ ਮੂੰਹ ਛਛੂੰਦਰ, ਖਾਏ ਤੇ ਕੋੜਾ, ਛੱਡੇ ਤਾਂ ਅੰਨਾ। ਕਰਤਾਰ ਦਾ ਭਾਣਾ ਜਾਣ ਕੇ ਚਾਰ ਦਿਨ ਸਸਤਾ ਕੇ ਨਿਕਲਣੇ ਦਾ ਸੰਕਲਪ ਕਰਕੇ ਟਿੱਕ ਗਏ। ਸਿੰਘ ਨੂੰ ਤਾਂ ਕੋਈ ਹੋਰ ਸੰਸਾ ਨਾ ਫੁਰਿਆ, ਉਹ ਰਾਜਸੀ ਮੁਸ਼ਕਲਾਂ ਨੂੰ ਹੀ ਬੇਗਮ ਦੇ ਅਟਕਾਉਣ ਦਾ ਕਾਰਨ ਸਮਝਦੇ ਰਹੇ। ਪਰ ਸ਼ੀਲ ਕੌਰ ਜੋ ਸਾਰੇ ਰੰਗ ਢੰਗ ਨੂੰ ਡੂੰਘੀ ਨਜ਼ਰ ਨਾਲ ਦੇਖਦੀ ਸੀ, ਅੰਦਰੋਂ ਅੰਦਰ ਡੁੱਬਣ ਲੱਗ ਗਈ ਕਿ ਕਿਤੇ ਮੇਰੇ ਪਤੀ ਦੀ ਦਸ਼ਾ ਵੀ ਭਿਖਾਰੀ ਖਾਂ ਵਾਲੀ ਨਾ ਹੋਵੇ। ਉਹ ਵਿਚਾਰੀ ਨਾ ਤਾਂ ਡਰਦੀ ਕੁਛ ਬੇਗਮ ਨੂੰ ਕਹਿ ਸਕੇ ਅਤੇ ਨਾ ਹੀ ਨਿਕਲ ਚੱਲਣੇ ਦਾ ਉਪਾਅ ਦੇ ਸਾਵੇ। ਕਈ ਦਿਨ ਸੋਚਾਂ ਵਿੱਚ ਰਹੀ, ਛੇਕੜ ਪਤੀ ਅੱਗੇ ਰੋਣਾ ਰੋਈ। ਸਿੰਘ ਜੀ ਨੇ ਸੁਣ ਕੇ ਤੀਵੜੀ ਪਾਈ, ਚੁੱਪ ਹੋ ਗਏ, ਫਿਰ ਦੰਦਾਂ ਵਿੱਚ ਬੁੱਲ ਕੁੱਟੇ, ਫਿਰ ਸਹਿਜੇ ਸਹਿਜੇ ਸਿਰ ਹਿਲਾ ਕੇ ਬੋਲੇ, ਮੈਂ ਵੀ ਸੋਚਦਾ ਸੀ ਪਰ ਮੈਂ ਇਸ ਸੋਚ ਨੂੰ ਅਪਵਿੱਤਰ ਜਾਣ ਕੇ ਆਪਣੇ ਦਿਲ ਵਿੱਚ ਥਾਂ ਨਹੀਂ ਫੜਨ ਦਿੰਦਾ ਸੀ। ਉਂਝ ਮੈਂ ਇਸੇ ਯਤਨ ਵਿੱਚ ਰਿਹਾ ਹਾਂ ਕਿ ਕਿਵੇਂ ਇੱਥੋਂ ਨਿਕਲ ਚੱਲੀਏ, ਇੱਥੇ ਰਹਿਣਾ ਠੀਕ ਨਹੀਂ, ਭਰਾਵਾਂ ਵਿੱਚ ਅਪੜੀਏ, ਸੇਵਾ ਦਾ ਸਮਾਂ ਫਿਰ ਆ ਰਿਹਾ ਹੈ ਪਰ ਇਸ ਪਾਸੇ ਮੈਂ ਸੋਚਾਂ ਨੂੰ ਵਕਤ ਨਹੀਂ ਦਿੰਦਾ। ਮੇਰਾ ਜੀ ਕਹੇ ਕਿ ਕਿਸੇ ਨੂੰ ਦੋਸ਼ ਦੇਣਾ ਠੀਕ ਨਹੀਂ, ਕਿਸੇ ਦੇ ਦਿਲ ਦਾ ਕੀ ਪਤਾ ਹੈ। ਮੈਂ ਜੇ ਉਸਦੇ ਦਿਲ ਨੂੰ ਖੋਟਾ ਸਮਝਾਂ ਔਰ ਬੁਰੇ ਸੰਕਲਪ ਵਾਲਾ ਜਾਣਾ ਤਦ ਆਪਣੇ ਮਨ ਨੂੰ ਬਿਨਾਂ ਪੱਕੇ ਸਬੂਤ ਦੇ ਬੱਦੀ ਦੇ ਬਗੀਚੇ ਦੀ ਸੈਰ ਦਾ ਸਮਾਂ ਦਿੰਦਾ ਹਾਂ। ਇਸ ਕਰਕੇ ਇਸ ਖਿਆਲ ਨੂੰ ਮਨ ਦੀਆਂ ਦਲੀਜ਼ਾਂ ਦੇ ਅੰਦਰ ਪੈਰ ਨਹੀਂ ਤਰਨ ਦਿੱਤਾ। ਅੱਜ ਤੁਹਾਡੇ ਕਹਿਣ ਪਰ ਮੈਨੂੰ ਵੀ ਸੰਸਾ ਹੋ ਗਿਆ ਹੈ ਕਿ ਬੇਗਮ ਦਾ ਖਿਆਲ ਇਸ ਤਰ੍ਹਾਂ ਦਾ ਹੈ। ਤੁਹਾਡੀ ਦਲੀਲ ਠੀਕ ਹੈ ਔਰ ਤੁਹਾਡੇ ਸਬੂਤ ਭਰੋਸਾ ਕਰਨੇ ਯੋਗ ਹਨ ਪਰ ਮੈਂ ਕੀ ਕਰਾਂ, ਬਹੁਤ ਸੋਚਿਆ ਹੈ, ਰਸਤਾ ਨਹੀਂ ਨਿਕਲਦਾ। ਹਾਂ, ਇੱਕ ਵਿਉਂਤ ਹੈ ਕਿ ਰੱਬ ਦੇ ਆਸਰੇ ਉੱਤਰ ਚੜ੍ਹਦੇ ਪਾਸੇ ਵੱਲੋਂ ਕਿਲ੍ਹੇ ਦੀ ਬਾਹੀ ਟੱਪ ਚੱਲੀਏ, ਭਲਾ ਜੇ ਸਾਬਤ ਨਿਕਲ ਚੱਲੀਏ। ਸ਼ੀਲ ਕੌਰ ਬੋਲੀ ਕਿ ਸਲਾਹ ਭਲੀ ਹੈ ਪਰ ਕੋਈ ਉਤਰਨੇ ਦੀ ਹੋਰ ਡੋਲ ਕਰੋ। ਵਿਜੈ ਸਿੰਘ ਬੋਲਿਆ, ਮੈਂ ਵਿਉਂਤ ਕੀਤੀ ਤਾਂ ਹੈ ਪਰ ਜੇ ਨਿਭ ਜਾਵੇ ਤਾਂ ਉਹ ਇਉਂ ਹੈ ਕਿ ਇੱਕ ਰੱਸੇ ਜਾਂ ਇੱਕ ਸਾਫੇ ਦੇ ਥਾਂ ਨਾਲ ਤੁਹਾਨੂੰ ਬੰਨ੍ਹ ਕੇ ਮੈਂ ਵਾਰੋ ਵਾਰ ਹੇਠਾਂ ਲਮਕਾ ਦਿਆਂ। ਥੋੜ੍ਹੀ ਵਿਥਪੁਰ ਇੱਕ ਉੱਚਾ ਪਿੱਪਲ ਹੈ, ਤੁਸੀਂ ਉਸ ਪਰ ਚੜ ਕੇ ਦੂਸਰਾ ਕੱਸ ਕੇ ਪਿੱਪਲ ਦੇ ਉੱਪਰਲੇ ਡਾਲ ਨਾਲ ਬੰਨ੍ਹ ਦੇਣਾ। ਜੋ ਸਿਰਾ ਮੇਰੇ ਹੱਥ ਵਿੱਚ ਹੋਏਗਾ ਉਸ ਦੇ ਆਸਰੇ ਫਿਰ ਮੈਂ ਪਲਮ ਪਵਾਂਗਾ। ਵੋਟੀ ਗੱਭਰੂ ਨੇ ਇਹ ਗੋਂਦ ਗੁੰਦੀ। ਰਾਤ ਨੂੰ ਵਿਜੇ ਸਿੰਘ ਸਮਾਂ ਤਾੜਨ ਲੱਗਾ ਪਰ ਪੇਸ਼ ਨਾ ਗਈ। ਦੂਜੀ ਰਾਤ ਪਹਿਰੇਦਾਰਾਂ ਦੀ ਨਜ਼ਰੋਂ ਨਾ ਬਚ ਸਕੇ। ਤੀਜੇ ਦਿਨ ਸੋਚਿਆ ਕਿ ਪਿਛਲੀ ਰਾਤ ਨਾਲੋਂ ਪਹਿਲੀ ਰਾਤ ਚੰਗੀ ਸੀ, ਕਿਉਂਕਿ ਇੱਧਰ ਪਹਿਲੇ ਪਹਿਰ ਤੋਂ ਮਗਰੋਂ ਪਹਿਰਾ ਲੱਗਦਾ ਸੀ, ਸੋ ਉਸ ਤੋਂ ਪਹਿਲਾਂ ਹੀ ਨਿਕਲ ਚਲੀ। ਗੱਲ ਕੀ ਇਸੇ ਤਰ੍ਹਾਂ ਕੀਤਾ। ਜਦ ਉੱਥੇ ਪਹੁੰਚੇ ਤਦ ਆਪਣੇ ਆਹਰ ਵਿੱਚ ਲੱਗੇ। ਪਹਿਲੇ ਸ਼ੀਲ ਕੌਰ ਨੇ ਲੱਕ ਦਾ ਕੱਪੜਾ ਬੱਧਾ ਅਤੇ ਉਸੇ ਨੂੰ ਉਸਨੇ ਹੱਥ ਪਾ ਲਿਆ ਔਰ ਬਾਹੀਪੁਰ ਚੜ੍ਹ ਗਈ। ਵਿਜੇ ਸਿੰਘ ਕੰਨ ਨੂੰ ਪੈਰ ਦਾ ਅੜਿੱਕਾ ਦੇ ਕੇ ਖੜ੍ਹਾ ਹੋ ਗਿਆ ਔਰ ਸ਼ੀਲ ਕੌਰ ਪਲਮਣ ਹੀ ਲੱਗੀ ਸੀ ਕਿ ਕਿਸੇ ਹੱਥ ਨੇ ਅਚਾਨਕ ਬਾਂਹ ਫੜੀ ਅਤੇ ਕਿਹਾ, ਭੈਣ ਜੀ ਇਸ ਤਰ੍ਹਾਂ ਛੱਡ ਕੇ ਨਸਤੁਰੀਦਾ ਹੈ। ਤਿੰਨੇ ਵਿਚਾਰੇ ਹੱਕੇ ਬੱਕੇ ਹੋ ਗਏ। ਸਾਰੀ ਸਲਾਹ ਉੱਥੇ ਦੀ ਉੱਥੇ ਰਹਿ ਗਈ। ਸ਼ਰਮਿੰਦੇ ਹੋ ਕੇ ਮੁੜ ਤੁਰੇ ਔਰ ਫਿਰ ਆਪਣੇ ਦਲਾਨ ਵਿੱਚ ਆ ਬੈਠੇ। ਬੇਗਮ ਹੁਣ ਬੋਲੋ ਤਾਂ ਸਹੀ, ਚੁੱਪ ਕਿਉਂ ਹੋ ਗਏ? ਮੈਂ ਤੁਹਾਡੇ ਨਾਲ ਗੁੱਸੇ ਤਾਂ ਨਹੀਂ, ਮੈਂ ਜਾਣਦੀ ਹਾਂ ਤੁਸੀਂ ਪੱਲਾ ਛੁਡਾਉਂਦੇ ਹੋ। ਮੈਂ ਤਾਂ ਆਸਰਾ ਪਰਨਾ ਤੁਹਾਨੂੰ ਜਾਤਾ ਹੋਇਆ ਹੈ ਅਤੇ ਤੁਸੀਂ ਐਂ ਖੇੜਾ ਛੁਡਾਉਂਦੇ ਹੋ। ਸੱਚ ਹੈ, ਲੋੜ ਵੇਲੇ ਦਾ ਕੋਈ ਬੇਲੀ ਨਹੀਂ ਬਣਦਾ। ਸ਼ੀਲ ਕੌਰ, ਤੁਸੀਂ ਕਹਿੰਦੇ ਤਾਂ ਠੀਕ ਹੋ, ਪਰ ਅਸੀਂ ਤਾਂ ਆਪ ਦੇ ਪਾਸੋਂ ਕੰਨੀ ਨਹੀਂ ਕਤਰਾਉਂਦੇ, ਤੁਸੀਂ ਸਾਨੂੰ ਆਪ ਕੱਢਦੇ ਹੋ। ਬੇਗਮ ਉਹ ਕੀ ਕੌਰ? ਸ਼ੀਲ ਕੌਰ, ਇਹ ਪਤੀ ਜੀ ਦੱਸਣਗੇ। ਬੇਗਮ ਕਿਉਂ ਮਹਾਰਾਜ, ਠੰਡਾ ਸਾਹ ਭਰ ਕੇ, ਕਦੀ ਹੋ ਸਕਦਾ ਹੈ ਕਿ ਕੋਈ ਆਪ ਆਪਣੀ ਜਿੰਨ ਨੂੰ ਆਪਣੇ ਤੋਂ ਦੂਰ ਕਰੇ? ਵਿਜੇ ਸਿੰਘ, ਸੱਚ ਹੈ, ਪਰ ਕਈ ਅਫੀਮਾਂ ਖਾ ਹੀ ਲੈਂਦੇ ਹਨ। ਬੇਗਮ ਅਕਲ ਵੇਲੇ ਨਹੀਂ ਕਿਸੇ ਨਿਰਾਸ਼ਤਾ ਵਿੱਚ, ਪਰ ਹਾਂ ਲੰਮਾ ਸਾਹ ਲੈ ਕੇ ਕਿਵੇਂ? ਵਿਜੇ ਸਿੰਘ, ਆਪ ਜੋ ਸਲਾਹ ਸਾਥੋਂ ਲੈਂਦੇ ਹੋ ਮੰਨਦੇ ਨੇ, ਆਪਣੀ ਕੀਤੀ ਕਰਦੇ ਹੋ। ਅਸੀਂ ਚਾਹੁੰਦੇ ਹਾਂ ਕਿ ਆਪ ਭਲੇ ਪੁਰਖਾਂ ਨੂੰ ਪਾਸ ਰੱਖੋ, ਆਪਣੇ ਧਰਮ ਦੇ ਕੰਮ ਪੂਰੇ ਕਰੋ, ਵਜ਼ੀਰਾਂ ਅਤੇ ਉਮਰਾਵਾਂ ਨਾਲ ਨਾ ਵਿਗਾੜੋ। ਤੁਸੀਂ ਨਹੀਂ ਮੰਨਦੇ, ਨਾ ਮੰਨਣ ਦਾ ਫਲ ਮਾੜਾ ਲੱਗਣਾ ਹੈ, ਇਸ ਕਰਕੇ ਫਿਰ ਕਿਨਾਰਾ ਹੀ ਚੰਗਾ ਹੈ। ਬੇਗਮ ਹਾਂ, ਹੈਂ ਹਾਂ, ਪਰ ਹੁਣ ਜੋ ਕਹੋਗੇ ਹੋਵੇਗਾ, ਕੋਈ ਹੋਰ ਕਾਰਨ ਤਾਂ ਨਹੀਂ? ਵਿਜੇ ਸਿੰਘ, ਹੋਰ ਵੀ ਹਨ, ਅਸੀਂ ਨਜ਼ਰਬੰਦ ਹੋ ਕੇ ਨਹੀਂ ਰਹਿਣਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਦਲ ਵਿੱਚ ਚਲੇ ਜਾਈਏ, ਜਦ ਕਦੇ ਤੁਸੀਂ ਚਾਹੋ ਆਪ ਨੂੰ ਮਿਲਦੇ ਗਿਲਦੇ ਰਹੀਏ। ਜੇ ਆਪ ਨੂੰ ਸਾਡੀ ਮਦਦ ਦੀ ਕੋਈ ਮੁਨਾਸਬ ਲੋੜ ਪਵੇ ਉਹ ਪੂਰੀ ਕਰੀਏ, ਪਰ ਤਾਂ ਜੇ ਤੁਸੀਂ ਸਿੱਖਾਂ ਨਾਲ ਵੀ ਸੰਵਾਰੋ। ਬੇਗਮ ਮੈਂ ਆਪ ਨੂੰ ਅੱਖੋਂ ਓਲੇ ਨਹੀਂ ਕਰ ਸਕਦੀ ਅਤੇ ਦਲਾਂ ਵਿੱਚ ਕਿੱਥੋਂ ਤੋਰਾਂ? ਨਾਵਣ ਗਏ ਨਾ ਬੌੜੇ ਜੋਗੀ ਕਿਸਦੇ ਮਿੱਤ? ਕਿਆ ਅੱਛਾ ਹੋਵੇ ਕਿ ਆਪ ਸਿੱਖਾਂ ਦਾ ਖਿਆਲ ਛੱਡ ਕੇ ਮੇਰੇ ਨਾਲ ਇੱਕੋ ਮਿੱਕੋ ਹੋ ਜਾਵੋ। ਤੁਸੀਂ ਬੜੇ ਚੰਗੇ ਵਜ਼ੀਰ ਬਣ ਸਕੋਗੇ। ਫਿਰ ਜੋ ਕਰ ਸੋ ਤੁਸੀਂ ਕਰੋ, ਮੈਂ ਹੁਕਮ ਵੀ ਨਾ ਦਿਆਂਗੀ। ਪਰ ਮੁਸਲਮਾਨ ਹੋਏ ਬਾਅਦ ਇਹ ਗੱਲ ਕਠਿਨ ਹੈ, ਕਿਉਂਕਿ ਸਿਰ 'ਤੇ ਦੁਰਾਨੀ ਦਾ ਡੰਡਾ ਹੈ ਅਤੇ ਦਿੱਲੀ ਦੀ ਝਿੜਕ ਹੈ। ਵਿਜੇ ਸਿੰਘ, ਵਾਹ ਵਾਹ, ਤੁਸੀਂ ਸਾਨੂੰ ਮੁਸਲਮਾਨ ਕਰਦੇ ਹੋ। ਆਪ ਤਾਂ ਕਦੇ ਨਮਾਜ਼ ਨਹੀਂ ਪੜ੍ਹੀ, ਰੋਜ਼ਾ ਨਹੀਂ ਰੱਖਿਆ, ਸਾਨੂੰ ਕਿਵੇਂ ਬਣਾਓਗੇ? ਦੂਸਰੇ, ਜੇ ਆਪ ਦੀ ਇਹੀ ਮਰਜ਼ੀ ਹੈ ਤਾਂ ਸਾਨੂੰ ਬਹੁਤ ਛੇਤੀ ਆਪਣੀਆਂ ਜਿੰਦਾਪੁਰ ਖੇਡਣਾ ਪਵੇਗਾ। ਬੇਗਮ, ਤੋਬਾ ਤੋਬਾ, ਭਲੀ ਆਵਾਜ਼ ਕੱਢੋ, ਮੈਂ ਤਾਂ ਸਹਿ ਸੁਭਾਅ ਦੀ ਗੱਲ ਕੀਤੀ ਹੈ, ਤੁਸੀਂ ਕਿਉਂ ਗੁੱਸਾ ਕਰ ਲਿਆ? ਜੋ ਆਪ ਨੂੰ ਗੱਲ ਨਾ ਪਾਵੇ ਮੈਂ ਕਦੇ ਨਹੀਂ ਕਰਾਂਗੀ। ਵਿਜੇ ਸਿੰਘ, ਕੀ ਆਪ ਇਹ ਇਕਰਾਰ ਕਰਦੇ ਹੋ? ਬੇਗਮ ਹਾਂ, ਮੈਂ ਇਕਰਾਰ ਕਰਦੀ ਹਾਂ, ਜੋ ਤੁਹਾਨੂੰ ਨਾ ਪਾਵੇ ਮੈਂ ਨਹੀਂ ਕਰਾਂਗੀ। ਵਿਜੇ ਸਿੰਘ, ਬਹੁਤ ਚੰਗਾ। ਬੇਗਮ, ਪਰ ਤੁਸੀਂ ਵੀ ਇਕਰਾਰ ਕਰੋਗੇ ਕਿ ਜਾਵੋਗੇ ਨਹੀਂ? ਵਿਜੇ ਸਿੰਘ, ਮੈਂ ਨੇਮ ਕਰਦਾ ਹਾਂ ਕਿ ਜਦ ਤੱਕ ਤੁਸੀਂ ਨੇਮ ਨਿਭਾਓਗੇ ਮੈਂ ਨਿਭਾਵਾਂਗਾ, ਪਰ ਜਦੋਂ ਤੁਸੀਂ ਨੇਮ ਤੋੜੋਗੇ ਮੈਂ ਫਿਰ ਨੇਮ ਵਿੱਚ ਬੱਧਾ ਨਹੀਂ ਰਹਾਂਗਾ। ਬੇਗਮ, ਬਹੁਤ ਅੱਛਾ, ਤੁਸੀਂ ਫਿਕਰ ਨਾ ਕਰੋ, ਮੈਂ ਤਾਂ ਹਰ ਵੇਲੇ ਫਿਕਰ ਵਿੱਚ ਹਾਂ ਕਿ ਆਪ ਲਈ ਸਾਰੇ ਸੁੱਖ ਇਕੱਠੀ ਕਰਦੀ ਰਹਾਂ। ਆਪ ਦੇ ਦਿਲ ਨੂੰ ਰੱਤਾ ਠੋਕਰ ਲੱਗੇ ਤਾਂ ਮੇਰਾ ਦਿਲ ਸ਼ੀਸ਼ੇ ਵਾਂਗ ਚੂਰ ਹੋ ਜਾਂਦਾ ਹੈ। ਇਸ ਵੇਲੇ ਤੁਹਾਡੇ ਬਾਜ ਮੇਰਾ ਕੌਣ ਹੈ? ਸਭਨੀ ਥੋਕੇ ਤੁਸੀਂ ਹੀ ਹੋ। ਤੁਹਾਨੂੰ ਲੜ ਛੁਡਾ ਕੇ ਖਿਸਕਦੇ ਦੇਖ ਕੇ ਮੇਰਾ ਮਨ ਦੁਖੀ ਹੋ ਗਿਆ ਹੈ, ਪਰ ਹੁਣ ਆਪ ਦੇ ਕੌਲ ਦੇਣ ਨਾਲ ਦਿਲ ਸੁਖੀ ਹੋ ਗਿਆ ਹੈ। ਇਹ ਕਹਿ ਕੇ ਸ਼ੀਲਾ ਦੇ ਗੱਲ ਮਿਲੀ। ਭੁਜੰਗੀ ਨੂੰ ਗੱਲ ਆਇਆ ਅਤੇ ਉਸਦਾ ਮੂੰਹ ਚੁੰਮ ਕੇ ਸਿੰਘ ਜੀ ਦੇ ਮੋਢੇ ਪਰ ਹੱਥ ਧਰ ਕੇ ਉੱਠੀ ਔਰ ਰੋਟੀ ਖਾਣ ਚਲੀ ਗਈ। ਸ਼ੀਲ ਕੌਰ ਅਤੇ ਵਿਜੈ ਸਿੰਘ ਕੁਝ ਆਪਣੀ ਮੁਸ਼ਕਲ ਪਰ ਘਬਰਾਏ, ਫਿਰ ਹੱਸੇ ਕਿ ਦੇਖੀ ਹੁਣ ਕੀ ਬਣਦਾ ਹੈ। ਸ਼ੀਲ ਕੌਰ ਨੇ ਕਿਹਾ ਕਿ ਆਪ ਨੇ ਜੋ ਨੇਮ ਕੀਤਾ ਹੈ ਸਾਨੂੰ ਫਸਾ ਨਾ ਦੇਵੇ। ਵਿਜੈ ਸਿੰਘ, ਫਸੇ ਤਾਂ ਪਏ ਹਾਂ, ਨਿਕਲਣੇ ਦੀ ਸੂਰਤ ਹੀ ਅਜੇ ਨਹੀਂ, ਔਰ ਅੱਜ ਤੋਂ ਬੇਗਮ ਨੇ ਪਹਿਰਾ ਵੀ ਹੋਰ ਕਰੜਾ ਸਾਡੇ ਮਗਰ ਰੱਖਣਾ ਹੈ। ਨੇਮ ਮੇਰਾ ਨੇਮ ਕੱਚਾ ਨਹੀਂ, ਕਿਉਂਕਿ ਉਸ ਕੋਲੋਂ ਆਪਣਾ ਨੇਮ ਨਹੀਂ ਲਿਭਣਾ। ਹਾਰਨਾ ਉਸੇ ਨੇ ਹੈ, ਕਿਉਂਕਿ ਉਹ ਅਕਾਲ ਦੇ ਘਰ ਵਿੱਚ ਨਹੀਂ, ਰਾਜ ਮੱਧ ਸਿਰ ਨੂੰ ਚੜ੍ਹ ਰਿਹਾ ਹੈ। ਪਰ ਸਾਨੂੰ ਸਦਾ ਤਿਆਰ ਰਹਿਣਾ ਚਾਹੀਏ ਚੱਲਣ ਲਈ, ਕਿਉਂਕਿ ਇਨਸਾਨ ਦੇ ਸਿਰ 'ਤੇ ਅਚਲ ਸੱਟਾਂ ਪੈਂਦੀਆਂ ਹਨ। ਚੱਲਣਾ ਅਤੇ ਨਾ ਡੋਲਣਾ ਹੀ ਇਨਸਾਨੀ ਤਾਕਤ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।